ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਮਾਮੂਲ ਦੇ ਮੁਤਾਬਿਕ ਇੱਕ ਰੂਹਾਨੀ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਬੱਚਿਆਂ ਦੇ ਲਈ ਬਾਈਬਲ ਮੁਕੱਦਸ ਚੋਂ ਬਾਈਬਲ ਕਹਾਣੀ ਪੇਸ਼ ਕੀਤੀ ਜਾਏਗੀ ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾਵੰਦ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਨਾਮ 'ਚੋਂ ਪੈਗਾਮ ਪੇਸ਼ ਕਰਨਗੇ। ਆਓ ਸਾਥੀਓ, ਸਭ ਤੋਂ ਪਹਿਲਾਂ ਖੁਦਾਵੰਦ ਦੀ ਤਾਰੀਫ 'ਚ ਇਹ ਖੂਬਸੂਰਤ ਗੀਤ ਸੁਣਨੇ ਆ। ਪਿਆਰੇ ਬੱਚੋ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਬਾਈਬਲ ਕਹਾਣੀ ਤੁਹਾਡੀ ਖਿਦਮਤ 'ਚ ਪੇਸ਼ ਕੀਤੀ ਜਾਏ। ਸੋ ਬੱਚੋ, ਅੱਜ ਮੈਂ ਤੁਹਾਨੂੰ ਬਾਈਬਲ ਮੁਕੱਦਸ 'ਚੋਂ ਖੁਦਾਵੰਦ ਯਿਸੂ ਮਸੀਹ ਦੇ 5ਵੇਂ ਹੁਕਮ ਦੇ ਬਾਰੇ ਦੱਸਾਂਗੀ, ਜਿਹਦੇ 'ਚ ਉਹਨਾਂ ਨੇ ਇਹ ਫਰਮਾਇਆ ਹੈ ਕਿ ਤੂੰ ਆਪਣੇ ਬਾਪ ਅਤੇ ਆਪਣੀ ਮਾਂ ਦੀ ਇੱਜ਼ਤ ਕਰੀ, ਤਾਂ ਕਿ ਤੇਰੀ ਉਮਰ ਉਸ ਮੁਲਕ 'ਚ ਜਿਹੜੀ ਖੁਦਾਵੰਦ ਤੇਰਾ ਖੁਦਾ ਤੈਨੂੰ ਦਿੰਦਾ ਹੈ ਦਰਾਜ਼ ਹੋਏ। ਪਿਆਰੇ ਬੱਚੋ, ਅਗਰ ਅਸੀਂ ਬਾਈਬਲ ਮੁਕੱਦਸ 'ਚੋਂ ਖਰੂਜ ਦੀ ਕਿਤਾਬ ਇਹਦੇ 20ਵੇਂ ਬਾਪ ਦੀ 12ਵੀਂ ਆਇਤ ਪੜ੍ਹੀਏ ਤੇ ਇੱਥੇ ਸਾਨੂੰ ਇਹ ਹੁਕਮ ਪੜ੍ਹਨ ਨੂੰ ਮਿਲਦਾ ਹੈ। ਪਿਆਰੇ ਬੱਚੋ, ਯਾਦ ਰੱਖੋ ਕਿ ਇਸ ਹੁਕਮ 'ਚ ਸਾਨੂੰ ਇਹ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ ਲੋਕਾਂ ਨੂੰ ਆਪਣੇ ਵਾਲਦੈਨ ਦੀ ਇੱਜ਼ਤ ਕਰਨੀ ਚਾਹੀਦੀ ਏ। ਇਸ ਤਰ੍ਹਾਂ ਕਰਨ ਨਾਲ ਖੁਦਾਵੰਦ ਉਹਨਾਂ ਨੂੰ ਬਰਕਤ ਦੇਗਾ ਤੇ ਉਹ ਵਾਅਦਾ ਕੀਤੀ ਹੋਈ ਸਰਜ਼ਮੀਨ 'ਚ ਲੰਬੇ ਅਰਸੇ ਤੱਕ ਰਹਿਣਗੇ। ਪਿਆਰੇ ਬੱਚੋ, ਅਗਰ ਅਸੀਂ ਵੇਖੀਏ ਤੇ ਖੁਦਾਵੰਦ ਨੇ ਇਹ ਨਹੀਂ ਕਿਹਾ ਕਿ ਤੂੰ ਆਪਣੇ ਵਾਲਦੈਨ ਦੀ ਉਸ ਵੇਲੇ ਇੱਜ਼ਤ ਕਰੀ ਜਦੋਂ ਉਹ ਉਸ ਖੁਦਾ ਨੂੰ ਮੰਨਦੇ ਹੋਣ ਜਿਹਨੂੰ ਤੂੰ ਮੰਨਣਾ ਹੈ, ਜਾਂ ਤੇਰੀ ਪਰਵਰਿਸ਼ ਕਰਦਿਆਂ ਹੋਇਆਂ ਉਹਨਾਂ ਨੇ ਤੇਰੇ ਨਾਲ ਅੱਛਾ ਸਲੂਕ ਕੀਤਾ ਹੋਏ, ਜਾਂ ਅਗਰ ਵਾਲਦੈਨ ਨੇ ਬੱਚਿਆਂ ਦੀ ਅੱਛੀ ਪਰਵਰਿਸ਼ ਕੀਤੀ ਹੈ ਤੇ ਫਿਰ ਹੀ ਉਹ ਆਪਣੇ ਵਾਲਦੈਨ ਦੀ ਇੱਜ਼ਤ ਕਰਨ। ਪਿਆਰੇ ਬੱਚੋ, ਖੁਦਾਵੰਦ ਯਿਸੂ ਮਸੀਹ ਨੇ ਬਿਲਕੁਲ ਐਸਾ ਨਹੀਂ ਕਿਹਾ, ਬਲਕਿ ਬਾਈਬਲ ਮੁਕੱਦਸ 'ਚ ਲਿਖਿਆ ਹੈ ਕਿ ਬੱਚਿਆਂ ਨੂੰ ਹਰ ਸੂਰਤ 'ਚ ਵਾਲਦੈਨ ਦੀ ਇੱਜ਼ਤ ਕਰਨੀ ਹੈ। ਵਾਲਦੈਨ ਦੀ ਇੱਜ਼ਤ ਨੂੰ ਸਾਨੂੰ ਆਸਾਨ ਨਹੀਂ ਲੈਣਾ ਚਾਹੀਦਾ, ਬਲਕਿ ਉਹਨਾਂ ਦੀ ਇੱਜ਼ਤ ਕਰਨਾ ਸਾਡਾ ਫਰਜ਼ ਹੈ ਤੇ ਇਹ ਬਹੁਤ ਵੱਡੀ ਜ਼ਿੰਮੇਦਾਰੀ ਹੈ। ਔਲਾਦ ਤੇ ਵਾਲਦੈਨ ਦੀ ਇੱਜ਼ਤ, ਫਿਕਰ, ਉਹਨਾਂ ਦੀ ਦੇਖਭਾਲ ਦੀ ਜ਼ਿੰਮੇਦਾਰੀ ਪਾਈ ਗਈ ਹੈ। ਚਾਹੇ ਵਾਲਦੈਨ ਅਮੀਰ ਹੋਣ ਜਾਂ ਫਿਰ ਆਪਣੀ ਦੇਖਭਾਲ ਖੁਦ ਹੀ ਕਿਉਂ ਨਾ ਕਰ ਸਕਦੇ ਹੋਣ, ਇਹਦੇ ਬਾਵਜੂਦ ਵੀ ਵਾਲਦੈਨ ਦੀ ਦੇਖਭਾਲ ਦੀ ਜ਼ਿੰਮੇਦਾਰੀ ਬੱਚਿਆਂ 'ਤੇ ਵੇ। ਅਗਰ ਵਾਲਦੈਨ ਗਰੀਬ ਹੋਣ ਤੇ ਬੁਢਾਪੇ 'ਚ ਅਗਰ ਬੱਚੇ ਆਪਣੇ ਵਾਲਦੈਨ ਨੂੰ ਬੋਝ ਸਮਝਣ ਤੇ ਇਸ ਗੱਲ ਤੋਂ ਖੁਦਾਵੰਦ ਬਿਲਕੁਲ ਖੁਸ਼ ਨਹੀਂ ਹੁੰਦੇ, ਬਲਕਿ ਬਾਈਬਲ ਮੁਕੱਦਸ 'ਚ ਲਿਖਿਆ ਹੈ ਕਿ ਹਰ ਕਿਸਮ ਦੇ ਹਾਲਾਤ 'ਚ ਵਾਲਦੈਨ ਦੀ ਇੱਜ਼ਤ ਕਰਨਾ ਤੇ ਉਹਨਾਂ ਦੀ ਦੇਖਭਾਲ ਕਰਨਾ ਬੱਚਿਆਂ 'ਤੇ ਫਰਜ਼ ਹੈ। ਚਾਹੇ ਉਹ ਜ਼ਹੀਨ ਹੋਣ, ਮਿਹਰਬਾਨ ਹੋਣ, ਜਾਂ ਚਾਹੇ ਵਾਲਦੈਨ ਬੱਚਿਆਂ 'ਤੇ ਸਖਤੀ ਹੀ ਕਿਉਂ ਨਾ ਕਰਦੇ ਹੋਣ, ਚਾਹੇ ਵਾਲਦੈਨ ਖੁਦਗਰਜ਼ ਵੀ ਕਿਉਂ ਨਾ ਹੋਣ, ਫਿਰ ਵੀ ਬੱਚਿਆਂ 'ਤੇ ਇਹ ਲਾਜ਼ਮ ਹੈ ਕਿ ਉਹ ਆਪਣੇ ਵਾਲਦੈਨ ਦੀ ਇੱਜ਼ਤ ਕਰਨ। ਪਿਆਰੇ ਬੱਚੋ, ਵਾਲਦੈਨ ਦੀ ਇੱਜ਼ਤ ਕਰਨਾ, ਉਹਨਾਂ ਦੀ ਫਿਕਰ ਅਤੇ ਉਹਨਾਂ ਦੀ ਦੇਖਭਾਲ ਕਰਨਾ, ਇਸ ਗੱਲ ਨੂੰ ਜ਼ਾਹਿਰ ਕਰਦਾ ਹੈ ਕਿ ਅਸੀਂ ਉਹਨਾਂ ਦੇ ਇਖਤਿਆਰ ਨੂੰ ਤਸਲੀਮ ਕਰਨੇ ਹਾਂ। ਅਤੇ ਬੱਚੇ ਆਪਣੇ ਵਾਲਦੈਨ ਦੀ ਇੱਜ਼ਤ ਕਰਕੇ ਇਸ ਗੱਲ ਨੂੰ ਜ਼ਾਹਿਰ ਕਰਦੇ ਨੇ ਕਿ ਉਹ ਉਸ ਖਾਲਿਕ ਦੀ ਵੀ ਇੱਜ਼ਤ ਅਤੇ ਇਹਤਰਾਮ ਕਰਦੇ ਨੇ ਜਿਹਨੇ ਉਹਨਾਂ ਨੂੰ ਤਖਲੀਕ ਕੀਤਾ ਹੈ। ਜਿਸ ਤਰ੍ਹਾਂ ਤੁਸੀਂ ਆਪਣੇ ਵਾਲਦੈਨ ਦੇ ਲਈ ਕਰਦੇ ਹੋ, ਇਸ ਹੁਕਮ 'ਤੇ ਅਮਲ ਕਰਨ ਨਾਲ ਨਾ ਸਿਰਫ਼ ਤੁਸੀਂ ਇਸ ਜ਼ਮੀਨ 'ਤੇ ਵਾਅਦਾ ਕੀਤੀ ਹੋਈ ਲੰਬੀ ਜ਼ਿੰਦਗੀ ਪਾਓਗੇ, ਬਲਕਿ ਮੁਸਤਕਬਿਲ 'ਚ ਅਬਦੀ ਜ਼ਿੰਦਗੀ ਮਸੀਹ ਦੇ ਨਾਲ ਵੀ ਗੁਜ਼ਾਰੋਗੇ। ਪਿਆਰੇ ਬੱਚੋ, ਬਾਈਬਲ ਮੁਕੱਦਸ 'ਚ ਲਿਖਿਆ ਹੈ ਕਿ ਜਦੋਂ ਅਸੀਂ ਆਪਣੇ ਮਾਂ ਬਾਪ ਦੀ ਇੱਜ਼ਤ ਕਰਨੇ ਹਾਂ ਤਾਂ ਉਦੋਂ ਸਾਡੀ ਉਮਰ ਦਰਾਜ਼ ਹੋਏਗੀ। ਸੋ ਯਾਦ ਰੱਖੋ ਕਿ ਖੁਦਾਵੰਦ ਖੁਦਾ ਨੇ ਇਹ ਵਾਅਦਾ ਆਪਣੇ ਲੋਕਾਂ ਨਾਲ ਕੀਤਾ ਹੈ ਕਿ ਅਗਰ ਉਹ ਇਸ ਜ਼ਮੀਨ 'ਤੇ ਰਹਿ ਕੇ ਆਪਣੇ ਵਾਲਦੈਨ ਦੀ ਇੱਜ਼ਤ ਕਰਨਗੇ ਤਾਂ ਫਿਰ ਨਾ ਸਿਰਫ਼ ਉਹ ਆਪਣੇ ਜ਼ਮੀਨੀ ਵਾਲਦੈਨ ਦੀ ਨਜ਼ਰ 'ਚ ਹੀ ਮਕਬੂਲ ਠਹਿਰਨਗੇ, ਬਲਕਿ ਖੁਦਾਵੰਦ ਖੁਦਾ ਵੀ ਉਹਨਾਂ ਤੋਂ ਖੁਸ਼ ਹੋਣਗੇ ਅਤੇ ਉਹਨਾਂ ਨੂੰ ਲੰਬੀ ਉਮਰ ਅਤਾ ਫਰਮਾਣਗੇ। ਪਿਆਰੇ ਬੱਚੋ, ਇਸ ਹੁਕਮ 'ਤੇ ਅਮਲ ਕਰਨ ਨਾਲ ਨਾ ਸਿਰਫ਼ ਅਸੀਂ ਵਾਲਦੈਨ ਅਤੇ ਖੁਦਾਵੰਦ ਦੀ ਇੱਜ਼ਤ ਅਤੇ ਇਹਤਰਾਮ ਨੂੰ ਤਸਲੀਮ ਕਰਨੇ ਹਾਂ, ਬਲਕਿ ਅਸੀਂ ਉਹਨਾਂ ਲੋਕਾਂ ਦੀ ਵੀ ਇੱਜ਼ਤ ਅਤੇ ਇਹਤਰਾਮ ਕਰਨਾ ਸਿੱਖ ਜਾਂਦੇ ਹਾਂ ਜਿਹੜੇ ਕਿ ਅਹੁਦਿਆਂ 'ਤੇ ਫਾਇਜ਼ ਨੇ, ਚਾਹੇ ਉਹ ਮਜ਼ਹਬੀ ਰਹਿਨੁਮਾ ਹੋਣ, ਮਾਸ਼ਰਤੀ ਜਾਂ ਫਿਰ ਗਵਰਨਮੈਂਟ ਦੇ ਰਹਿਨੁਮਾ ਹੋਣ। ਸਾਨੂੰ ਇਹਨਾਂ ਰਹਿਨੁਮਾਵਾਂ ਦੇ ਮੁਤਲਕ ਇਹ ਸੋਚਣਾ ਨਹੀਂ ਚਾਹੀਦਾ ਕਿ ਉਹ ਕੀ ਇੱਜ਼ਤ ਦੇ ਕਾਬਿਲ ਹੈ ਨੇ ਜਾਂ ਕਿ ਨਹੀਂ, ਬਲਕਿ ਸਾਨੂੰ ਹਰ ਉਸ ਸ਼ਖਸ ਦੀ ਇੱਜ਼ਤ ਕਰਨੀ ਚਾਹੀਦੀ ਹੈ ਜਿਹੜਾ ਕਿ ਸਾਡੇ ਤੋਂ ਵੱਡਾ ਹੋਏ। ਯਾਦ ਰੱਖੋ ਕਿ ਇਸ ਹੁਕਮ 'ਤੇ ਅਮਲ ਕਰਨ ਨਾਲ ਖਾਨਦਾਨ 'ਚ ਇਤਮਨਾਨ ਅਤੇ ਹਰ ਤਰ੍ਹਾਂ ਦੀ ਕਸ਼ਮਕਸ਼ 'ਤੇ ਕਾਬੂ ਪਾਇਆ ਜਾ ਸਕਦਾ ਹੈ। ਪਿਆਰੇ ਬੱਚੋ, ਯਾਦ ਰੱਖੋ ਕਿ ਅਗਰ ਵਾਲਦੈਨ, ਮਜ਼ਹਬੀ ਰਹਿਨੁਮਾ, ਮਾਸ਼ਰੇ ਦੇ ਲੋਕ ਜਾਂ ਗਵਰਨਮੈਂਟ ਦੇ ਰਹਿਨੁਮਾ ਸਾਨੂੰ ਕੋਈ ਐਸਾ ਹੁਕਮ ਮੰਨਣ ਦੇ ਲਈ ਕਹਿੰਦੇ ਨੇ ਜਿਹੜਾ ਕਿ ਖੁਦਾਵੰਦ ਦੇ ਹੁਕਮ ਦੇ ਬਰਕਸ ਹੋਏ, ਤਾਂ ਫਿਰ ਯਾਦ ਰੱਖੋ ਸਾਨੂੰ ਉਹ ਹੁਕਮ ਮੰਨਣ ਦੀ ਜ਼ਰੂਰਤ ਨਹੀਂ, ਕਿਉਂਕਿ ਬਾਈਬਲ ਮੁਕੱਦਸ 'ਚ ਅਗਰ ਅਸੀਂ ਇਮਾਲ ਦੀ ਕਿਤਾਬ ਇਹਦੇ 5ਵੇਂ ਬਾਪ ਦੀ 29ਵੀਂ ਆਇਤ ਪੜ੍ਹੀਏ ਤਾਂ ਇੱਥੇ ਇਹ ਲਿਖਿਆ ਹੈ ਕਿ ਸਾਨੂੰ ਆਦਮੀਆਂ ਦੇ ਹੁਕਮ ਦੀ ਨਿਸਬਤ ਖੁਦਾਵੰਦ ਦਾ ਹੁਕਮ ਮੰਨਣਾ ਜ਼ਿਆਦਾ ਫਰਜ਼ ਹੈ। ਸੋ ਇਸ ਲਈ ਸਾਨੂੰ ਕੋਈ ਐਸਾ ਕੰਮ ਨਹੀਂ ਕਰਨਾ ਚਾਹੀਦਾ ਜਿਹੜਾ ਕਿ ਖੁਦਾਵੰਦ ਦੀ ਮਰਜ਼ੀ ਦੇ ਬਰਕਸ ਹੋਏ। ਸਾਨੂੰ ਇਹ ਜ਼ਰੂਰ ਚਾਹੀਦਾ ਹੈ ਕਿ ਅਸੀਂ ਆਪਣੇ ਵਾਲਦੈਨ ਦੀ ਅਤੇ ਆਪਣੇ ਵੱਡਿਆਂ ਦੀ ਇੱਜ਼ਤ ਕਰੀਏ, ਕਿਉਂਕਿ ਖੁਦਾਵੰਦ ਨੇ ਉਹਨਾਂ ਨੂੰ ਸਾਡੇ 'ਤੇ ਮੁਕਰਰ ਕੀਤਾ ਹੈ। ਲੇਕਿਨ ਜਦੋਂ ਉਹਨਾਂ ਦਾ ਕੋਈ ਹੁਕਮ ਖੁਦਾਵੰਦ ਦੇ ਹੁਕਮ ਦੇ ਬਰਕਸ ਹੋਏ, ਤਾਂ ਫਿਰ ਸਾਨੂੰ ਪਹਿਲਾ ਦਰਜਾ ਖੁਦਾਵੰਦ ਨੂੰ ਦੇਣਾ ਚਾਹੀਦਾ ਹੈ, ਚਾਹੇ ਸਾਨੂੰ ਕਿਸੇ ਵੀ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਿਉਂ ਨਾ ਕਰਨਾ ਪਏ। ਹਰ ਸੂਰਤ 'ਚ ਸਾਨੂੰ ਚਾਹੀਦਾ ਹੈ ਕਿ ਅਸੀਂ ਖੁਦਾਵੰਦ ਦੇ ਹੁਕਮ ਦੀ ਪੈਰਵੀ ਕਰੀਏ, ਕਿਉਂਕਿ ਕਲਾਮੇ ਮੁਕੱਦਸ 'ਚ ਲਿਖਿਆ ਹੈ ਕਿ ਜੋ ਮੇਰੀ ਇੱਜ਼ਤ ਕਰਦੇ ਨੇ ਮੈਂ ਉਹਨਾਂ ਦੀ ਇੱਜ਼ਤ ਕਰਾਂਗਾ। ਸੋ ਬੱਚੋ, ਯਾਦ ਰੱਖੋ ਕਿ ਖੁਦਾਵੰਦ ਨੇ ਵਾਲਿਦੈਨ ਨੂੰ ਇਹ ਹੱਕ ਦਿੱਤਾ ਹੈ ਕਿ ਉਹ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ, ਉਹਨਾਂ ਦੀ ਅੱਛੀ ਰਹਿਨਮਾਈ ਕਰਨ। ਸੋ ਵਾਲਿਦੈਨ ਨੂੰ ਇਹ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੀ ਅੱਛੀ ਤਰਬੀਅਤ ਕਰਨ, ਉਹਨਾਂ ਨਾਲ ਰਫਾਕਤ ਰੱਖਣ ਅਤੇ ਉਹਨਾਂ ਨੂੰ ਖੁਦਾਵੰਦ ਦੇ ਪਾਕ ਕਲਾਮ ਦੇ ਮੁਤਾਬਿਕ ਦੱਸਣ ਅਤੇ ਐਸੀ ਜ਼ਿੰਦਗੀ ਗੁਜ਼ਾਰਨ ਦੀ ਤਾਲੀਮ ਦੇਣ ਜਿਹੜੀ ਕਿ ਖੁਦਾਵੰਦ ਦੀ ਮਰਜ਼ੀ ਦੇ ਮੁਤਾਬਿਕ ਹੋਏ। ਵਾਲਿਦੈਨ ਦਾ ਫਰਜ਼ ਹੈ ਕਿ ਉਹ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਐਸੀ ਤਰਬੀਅਤ ਦੇਣ ਕਿ ਉਹ ਬਜ਼ੁਰਗਾਂ ਦਾ ਅਦਬ ਕਰਨਾ ਸਿੱਖਣ, ਤਾਂ ਕਿ ਐਸਾ ਨਾ ਹੋਏ ਕਿ ਅਬਲੀਸ ਜਿਹੜਾ ਕਿ ਫਾੜਨ ਵਾਲਾ ਭੇੜੀਆ ਏ ਉਹਨਾਂ ਨੂੰ ਬਰਬਾਦ ਕਰ ਦੇ। ਅਤੇ ਇਹ ਖੁਦਾਵੰਦ ਦਾ ਫਰਮਾਨ ਵੀ ਏ ਕਿ ਜਿਨ੍ਹਾਂ ਦੇ ਸਿਰ ਸਫੇਦ ਨੇ ਉਹਨਾਂ ਦੇ ਸਾਹਮਣੇ ਉੱਠ ਖੜਾ ਹੋਣਾ ਅਤੇ ਵੱਡੇ ਬਜ਼ੁਰਗਾਂ ਦਾ ਅਦਬ ਕਰਨਾ। ਸੋ ਪਿਆਰੇ ਬੱਚੋ, ਮੈਂ ਉਮੀਦ ਕਰਨੀ ਹਾਂ ਕਿ ਅੱਜ ਤੁਹਾਨੂੰ ਬਾਈਬਲ ਮੁਕੱਦਸ 'ਚੋਂ ਜਿਹੜੀਆਂ ਖੂਬਸੂਰਤ ਗੱਲਾਂ ਦੱਸੀਆਂ ਗਈਆਂ ਇਹ ਜ਼ਰੂਰ ਪਸੰਦ ਆਈਆਂ ਹੋਣਗੀਆਂ ਅਤੇ ਯਕੀਨਨ ਤੁਸੀਂ ਅੱਜ ਦੀਆਂ ਗੱਲਾਂ 'ਤੇ ਅਮਲ ਕਰੋਗੇ ਅਤੇ ਖੁਦਾਵੰਦ ਖੁਦਾ ਕੋਲੋਂ ਬਹੁਤ ਸਾਰੀਆਂ ਬਰਕਤਾਂ ਹਾਸਿਲ ਕਰੋਗੇ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਅਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਅਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸੀਖਨੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 0092-310-17-67-962। ਨੰਬਰ ਇੱਕ ਵਾਰ ਫਿਰ ਨੋਟ ਕਰ ਲੇ 0092-310-17-67-962। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਅਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਅਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਅਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਨਾਂ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਹੁਣ ਵੇਲਾ ਕਿ ਅਸੀਂ ਖੁਦਾ ਦੇ ਕਲਾਮ ਨੂੰ ਸੁਣੀਏ, ਆਓ ਅਸੀਂ ਆਪਣੇ ਇਮਾਨ ਦੀ ਮਜ਼ਬੂਤੀ ਅਤੇ ਇਮਾਨ ਦੀ ਤਰੱਕੀ ਦੇ ਲਈ ਖੁਦਾਮ ਦੇ ਕਲਾਮ ਨੂੰ ਸੁਣਨੇ ਹਾਂ। ਸਾਥੀਓ, ਅੱਜ ਅਸੀਂ ਖੁਦਾਮ ਦੇ ਕਲਾਮ 'ਚੋਂ ਜਿਹੜੀ ਇੱਕ ਕਿਤਾਬ 'ਤੇ ਗੁਰੂਖੋਸ ਕਰਾਂਗੇ ਉਹ ਏ ਥਸਲੀਕਿਓਂ ਦਾ ਦੂਜਾ ਖਤ। ਸਾਥੀਓ, ਥਸਲੀਕਿਓਂ ਦਾ ਦੂਜਾ ਖਤ ਬਾਈਬਲ ਮੁਕੱਦਸ ਦੀ 14ਵੀਂ ਕਿਤਾਬ ਏ, ਜਿਹਨੂੰ ਲਿਖਣ ਵਾਲੇ ਪਲੋਸ ਰਸੂਲ ਨੇ ਇਹ ਖਤ ਕਰੰਥਸ ਤੋਂ ਲਿਖਿਆ ਗਿਆ ਸੀ ਅਤੇ ਤਕਰੀਬਨ 51 ਈਸਵੀ ਵਿੱਚ ਇਸ ਖਤ ਨੂੰ ਲਿਖਿਆ ਗਿਆ। ਸਾਥੀਓ, ਇਸ ਖਤ ਵਿੱਚ 3 ਅਬਵਾਬ ਅਤੇ 47 ਆਯਾਤ ਨੇ। ਇਸ ਖਤ ਵਿੱਚ ਪੁਰਾਣੇ ਅਹਿਦਨਾਮੇ ਦੀ ਕਿਸੇ ਵੀ ਗੱਲ ਦਾ ਜ਼ਿਕਰ ਨਹੀਂ ਕੀਤਾ ਗਿਆ ਅਤੇ ਅਸੀਂ ਵਿਖਨੇ ਕਿ ਪਾਲੂਸ ਰਸੂਲ ਨੇ ਇਹ ਖਤ ਯਹੂਦੀ ਅਤੇ ਗੈਰ ਯਹੂਦੀ ਲੋਕਾਂ ਨੂੰ ਇਹ ਖਤ ਲਿਖਿਆ ਜਿਹੜੇ ਕਿ ਕਲੀਸੀਆ ਵਿੱਚ ਪਾਏ ਜਾਂਦੇ ਸਨ, ਪਰ ਉਹ ਮਸੀਹ ਯਸੂ ਵਿੱਚ ਇੱਕ ਸਨ। ਸਾਥੀਓ, ਥਸਲੀਕਿਓਂ ਦੀ ਕਲੀਸੀਆ ਵਿੱਚ ਬੇਸ਼ੱਕ ਯਹੂਦੀ ਅਤੇ ਗੈਰ ਯਹੂਦੀ ਇਮਾਨਦਾਰ ਲੋਕ ਪਾਏ ਜਾਂਦੇ ਸਨ, ਪਰ ਅਸੀਂ ਵਿਖਨੇ ਕਿ ਉਹ ਯਸੂ ਮਸੀਹ ਵਿੱਚ ਇੱਕ ਸਨ। ਉਹ ਯਸੂ ਮਸੀਹ 'ਤੇ ਇਮਾਨ ਲਿਆਏ ਅਤੇ ਉਹਨਾਂ ਨੇ ਯਸੂ ਮਸੀਹ ਦੀ ਪੈਰਵੀ ਕਰਨ ਦਾ ਫੈਸਲਾ ਕੀਤਾ। ਸਾਥੀਓ, ਪਾਲੂਸ ਰਸੂਲ ਨੇ ਥਸਲੀਕਿਓਂ ਦੀ ਕਲੀਸੀਆ ਨੂੰ ਇਹ ਖਤ ਇਸ ਲਈ ਲਿਖਿਆ ਸੀ ਤਾਂ ਕਿ ਉਹ ਉਹਨਾਂ ਗਲਤ ਫਹਿਮੀਆਂ ਨੂੰ ਦੂਰ ਕਰ ਸਕੇ ਜਿਹੜੀਆਂ ਗਲਤ ਫਹਿਮੀਆਂ ਇਸ ਕਲੀਸੀਆ ਵਿੱਚ ਪਾਇਆ ਜਾਂਦੀਆਂ ਸਨ। ਪਾਲੂਸ ਰਸੂਲ ਨੇ ਥਸਲੀਕਿਓਂ ਦੀ ਕਲੀਸੀਆ ਨੂੰ 2 ਖਤ ਲਿਖੇ ਸਨ। ਪਹਿਲਾ ਖਤ ਪਾਲੂਸ ਰਸੂਲ ਨੇ ਇਸ ਲਈ ਲਿਖਿਆ ਤਾਂ ਕਿ ਉਹ ਥਸਲੀਕਿਓਂ ਦੀ ਕਲੀਸੀਆ ਨੂੰ ਉਹਨਾਂ ਦੇ ਸਵਾਲਾਂ ਦਾ ਜਵਾਬ ਦੇ ਸਕੇ, ਜਦਕਿ ਦੂਜਾ ਖਤ ਉਹਨੇ ਇਸ ਲਈ ਲਿਖਿਆ ਤਾਂ ਕਿ ਉਹ ਇਮਾਨਦਾਰ ਲੋਕਾਂ ਨੂੰ ਇਮਾਨ ਵਿੱਚ ਮਜ਼ਬੂਤ ਕਰ ਸਕੇ ਤੇ ਉਹਨਾਂ ਗਲਤ ਫਹਿਮੀਆਂ ਨੂੰ ਦੂਰ ਕਰ ਸਕੇ ਜਿਹੜੀਆਂ ਨਿਜਾਤ ਦੀ ਰਾਹ ਵਿੱਚ ਰੁਕਾਵਟ ਸਨ। ਸਾਥੀਓ, ਪਾਲੂਸ ਰਸੂਲ ਨੇ ਆਪਣੇ ਪਹਿਲੇ ਖਤ ਵਿੱਚ ਮਸੀਹ ਯਸੂ ਦੀ ਦੂਜੀ ਆਮਦ ਦਾ ਬੜੇ ਜ਼ੋਰ ਨਾਲ ਬਿਆਨ ਕੀਤਾ। ਸੋ ਪਾਲੂਸ ਰਸੂਲ ਨੇ ਆਪਣੇ ਦੂਜੇ ਖਤ ਵਿੱਚ ਵੀ ਇਸ ਮਸੀਹ ਦੀ ਦੂਜੀ ਆਮਦ ਦਾ ਬੜੇ ਵਾਜ਼ਿਹ ਤੌਰ ਨਾਲ ਬਿਆਨ ਕੀਤਾ। ਸਾਥੀਓ, ਇਸ ਖਤ ਦੇ ਸ਼ੁਰੂ ਵਿੱਚ ਪਾਲੂਸ ਰਸੂਲ ਥਸਲੀਕਿਓਂ ਦੀ ਕਲੀਸੀਆ ਦੀ ਤਾਰੀਫ ਕਰਦਾ ਹੈ, ਉਹਨਾਂ ਦੇ ਈਮਾਨ ਦੀ ਤਾਰੀਫ ਕਰਦਾ ਹੈ, ਉਹਨਾਂ ਦੀ ਮੁਹੱਬਤ ਦੀ ਤਾਰੀਫ਼ ਕਰਦਾ ਹੈ, ਉਹਨਾਂ ਦੇ ਸਬਰ ਦੀ ਤਾਰੀਫ਼ ਕਰਦਾ ਹੈ, ਬਰਦਾਸ਼ਤ ਦੀ ਤਾਰੀਫ਼ ਕਰਦਾ ਹੈ, ਔਰ ਫਿਰ ਉਹਨਾਂ ਦੇ ਲਈ ਇਹ ਦੁਆ ਕਰਦਾ ਹੈ ਕਿ ਖੁਦਾਵੰਦ ਉਹਨਾਂ ਨੂੰ ਆਰਾਮ ਬਖਸ਼ੇ ਅਤੇ ਉਹਨਾਂ ਨੂੰ ਆਪਣੇ ਜਲਾਲ ਦੇ ਲਈ ਹੋਰ ਇਸਤੇਮਾਲ ਕਰੇ। ਖੁਦਾਵੰਦ ਬੰਦਾ ਪੌਲੁਸ ਰਸੂਲ ਇਸ ਖੱਤ ਵਿੱਚ ਇਸ ਗੱਲ ਨੂੰ ਵੀ ਬਿਆਨ ਕਰਦਾ ਕਿ ਜਿਹੜੇ ਖੁਸ਼ਖਬਰੀ ਨੂੰ ਨਹੀਂ ਮੰਨਦੇ, ਜਿਹੜੇ ਖੁਸ਼ਖਬਰੀ 'ਤੇ ਇਮਾਨ ਨਹੀਂ ਲਿਆਉਂਦੇ, ਉਹ ਸਜ਼ਾ ਪਾਣਗੇ। ਸਾਥੀਓ, ਪੌਲੁਸ ਰਸੂਲ ਨੇ ਇਸ ਖੱਤ ਵਿੱਚ ਇਸ ਗੱਲ ਨੂੰ ਵੀ ਬਿਆਨ ਕੀਤਾ ਕਿ ਯਿਸੂ ਮਸੀਹ ਆਪਣੀ ਕਲੀਸਿਆ ਨੂੰ ਲੈ ਕੇ ਜਾਵੇਗਾ, ਲੇਕਿਨ ਪਹਿਲੋਂ ਮੁਸੀਬਤ ਦਾ ਦੌਰ ਆਏਗਾ, ਗੁਨਾਹ ਦਾ ਸ਼ਖਸ, ਹਲਾਕਤ ਦਾ ਫਰਜ਼ੰਦ ਜ਼ਾਹਿਰ ਹੋਏਗਾ, ਮੁਖਾਲਫ ਮਸੀਹ ਖੁਦਾ ਦੇ ਮਕਦਸ ਵਿੱਚ ਬਹਿ ਕੇ ਆਪਣੇ ਆਪ ਨੂੰ ਖੁਦਾ ਕਵੇਗਾ, ਔਰ ਫਿਰ ਉਹਨੇ ਇਹ ਵੀ ਗੱਲ ਕਹੀ ਕਿ ਜਿਹੜਾ ਆਖਰ ਤੱਕ ਬਰਦਾਸ਼ਤ ਕਰੇਗਾ ਉਹ ਮਸੀਹ ਯਿਸੂ ਦੇ ਨਾਲ ਆਸਮਾਨ 'ਤੇ ਜਾਏਗਾ। ਸਾਥੀਓ, ਬੇਸ਼ੱਕ ਜਿਹੜਾ ਪੌਲੁਸ ਰਸੂਲ ਦਾ ਦੂਜਾ ਖੱਤ ਹੈ ਥੈਸਲੋਨੀਕੀਆਂ ਦੇ ਨਾਮ, ਇਹ ਛੋਟਾ ਹੈ ਅਤੇ ਸਾਦਾ ਹੈ, ਪਰ ਅਸੀਂ ਵਿਖਨੇ ਕਿ ਇਸ ਖੱਤ ਵਿੱਚ ਬੜਾ ਅਹਿਮ ਪੈਗਾਮ, ਖਾਸ ਪੈਗਾਮ ਪਾਇਆ ਜਾਂਦਾ ਹੈ। ਜਿਵੇਂ ਕਿ ਪੌਲੁਸ ਰਸੂਲ ਨੇ ਆਪਣੇ ਪਹਿਲੇ ਖੱਤ ਵਿੱਚ ਦੱਸਿਆ ਸੀ ਕਿ ਖੁਦਾਵੰਦ ਯਿਸੂ ਮਸੀਹ ਦੀ ਦੂਜੀ ਆਮਦ ਅਚਾਨਕ ਅਤੇ ਚੋਰ ਦੇ ਵਾਂਗੂ ਆਏਗੀ, ਪਰ ਅਸੀਂ ਵਿਖਨੇ ਕਿ ਪੌਲੁਸ ਰਸੂਲ ਆਪਣੇ ਦੂਜੇ ਖੱਤ ਵਿੱਚ ਯਿਸੂ ਮਸੀਹ ਦੀ ਦੂਜੀ ਆਮਦ ਤੋਂ ਪਹਿਲੋਂ ਜਿਹੜੇ ਨਿਸ਼ਾਨਾਤ, ਵਾਕਿਆਤ ਰੁਨੁਮਾ ਹੋਣਗੇ, ਉਹਨਾਂ ਦੇ ਵੱਲ ਇਸ਼ਾਰਾ ਕਰਦਾ ਹੈ। ਪੌਲੁਸ ਰਸੂਲ ਨੇ ਆਪਣੇ ਦੂਜੇ ਖੱਤ ਵਿੱਚ ਮੁਖਾਲਫ ਮਸੀਹ ਦਾ ਵੀ ਇਜ਼ਹਾਰ ਕੀਤਾ। ਖੁਦਾ ਦਾ ਬੰਦਾ ਪੌਲੁਸ ਰਸੂਲ ਇਮਾਨਦਾਰ ਲੋਕਾਂ ਨੂੰ ਖਬਰਦਾਰ ਕਰਦਾ ਹੈ ਕਿ ਉਹ ਆਉਣ ਵਾਲੇ ਵਕਤ ਦੇ ਲਈ ਤਿਆਰ ਰਹਿਣ। ਸਾਥੀਓ, ਇਹ ਪੈਗਾਮ ਅੱਜ ਸਾਡੇ ਲਈ ਵੀ ਹੈ ਕਿ ਅਸੀਂ ਆਉਣ ਵਾਲੇ ਵੇਲੇ ਦੇ ਲਈ ਤਿਆਰ ਰਹੀਏ, ਖਬਰਦਾਰ ਰਹੀਏ, ਹੁਸ਼ਿਆਰ ਰਹੀਏ, ਮਸੀਹ ਯਿਸੂ ਵਿੱਚ ਮਜ਼ਬੂਤ ਹੋਈਏ। ਸਾਥੀਓ, ਪੌਲੁਸ ਰਸੂਲ ਦਾ ਦੂਜਾ ਖੱਤ ਥੈਸਲੋਨੀਕੀਆਂ ਦੀ ਕਲੀਸਿਆ ਦੇ ਨਾਮ, ਇਹਦੇ ਵਿੱਚ ਸਾਨੂੰ ਚਾਰ ਗੱਲਾਂ ਦੀ ਖਾਸ ਤਾਲੀਮ ਦਿੱਤੀ ਗਈ ਹੈ। ਪਹਿਲੀ ਗੱਲ ਕਿ ਖੁਦਾ ਦੀ ਪਹਿਚਾਣ ਦੇ ਬਾਰੇ, ਕਿ ਅਸੀਂ ਖੁਦਾ ਨੂੰ ਜਾਣੀਏ। ਫਿਰ ਮਸੀਹ ਯਿਸੂ ਦੀ ਨਿਜਾਤ ਦੇ ਬਾਰੇ ਦੱਸਿਆ ਗਿਆ ਹੈ। ਫਿਰ ਮਸੀਹ ਯਿਸੂ ਦੀ ਆਮਦ ਸੰਨ ਦੇ ਬਾਰੇ ਦੱਸਿਆ ਗਿਆ, ਯਾਨੀ ਕਿ ਦੂਜੀ ਆਮਦ ਬਾਰੇ। ਫਿਰ ਚੌਥੀ ਜਿਹੜੀ ਗੱਲ ਹੈ ਕਿ ਅਸੀਂ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਆਪਣੀ ਗੁਫ਼ਤਗੂ, ਆਪਣੇ ਚਾਲ ਚਲਨ, ਕਰਦਾਰ ਵਿੱਚ ਖੁਦਾ ਦੇ ਕੰਮ ਨੂੰ ਅਹਿਮੀਅਤ ਦੇਈਏ। ਸਾਥੀਓ, ਥੈਸਲੋਨੀਕੀਆਂ ਦੇ ਦੂਜੇ ਖੱਤ ਵਿੱਚ ਅਸੀਂ ਪੌਲੁਸ ਰਸੂਲ ਦਾ ਇਸ ਕਲੀਸਿਆ ਦੇ ਲਈ ਇਸਲਾਮ ਦੁਆ ਪਾਉਂਦੇ ਹਾਂ। ਫਿਰ ਕਲੀਸਿਆ ਦੇ ਇਮਾਨ, ਮੁਹੱਬਤ ਅਤੇ ਸਬਰ ਦੇ ਨਾਲ ਦੁੱਖ ਤਕਲੀਫ ਨੂੰ ਬਰਦਾਸ਼ਤ ਕਰਨ ਦੀ ਤਾਰੀਫ਼ ਪਾਉਂਦੇ ਹਾਂ। ਮਸੀਹ ਯਿਸੂ ਦੀ ਜਲਾਲੀ ਆਮਦ ਅਤੇ ਇਮਾਨ ਨਾ ਲਿਆਉਣ ਵਾਲਿਆਂ ਦੀ ਸਜ਼ਾ ਦੇ ਬਾਰੇ ਪੜ੍ਹਦੇ ਹਾਂ। ਫਿਰ ਕਲੀਸਿਆ ਦੀ ਰੂਹਾਨੀ ਤਰੱਕੀ ਦੇ ਲਈ ਦੁਆ ਪਾਉਂਦੇ ਹਾਂ, ਮਸੀਹ ਯਿਸੂ ਦੀ ਆਮਦ ਦੇ ਮੁਤਾਲਿਕ, ਔਰ ਫਿਰ ਨਿਸ਼ਾਨਾਤ ਦੇ ਬਾਰੇ ਅਸੀਂ ਇਸ ਖੱਤ ਵਿੱਚ ਪੜ੍ਹਦੇ ਹਾਂ। ਬੇਦਿਨ ਸ਼ਖਸ ਦੇ ਬਾਰੇ, ਗੁਨਾਹ ਦੇ ਸ਼ਖਸ ਦੇ ਬਾਰੇ, ਹਲਾਕਤ ਦੇ ਫਰਜ਼ੰਦ ਦੇ ਬਾਰੇ ਅਸੀਂ ਇਸ ਖੱਤ ਵਿੱਚ ਪੜ੍ਹਦੇ ਹਾਂ। ਮੁਕੱਦਸ ਯਾਨੀ ਕਿ ਇਮਾਨਦਾਰ ਲੋਕਾਂ ਦੀ ਨਿਜਾਤ ਦੇ ਬਾਰੇ ਅਸੀਂ ਇਸ ਗੱਲ ਵਿੱਚ ਪੜ੍ਹਦੇ ਹਾਂ। ਔਰ ਫਿਰ ਸਾਥੀਓ, ਪੌਲੁਸ ਰਸੂਲ ਦੁਆ ਦੀ ਦਰਖਾਸਤ ਕਰਦਾ ਹੈ, ਪੌਲੁਸ ਰਸੂਲ ਆਪਣਾ ਨਮੂਨਾ ਪੇਸ਼ ਕਰਦਾ ਹੈ, ਅਤੇ ਜਿਹੜੇ ਕਲੀਸਿਆ ਵਿੱਚ ਆਪਣੀ ਮਨਮਰਜ਼ੀ ਕਰਦੇ ਨੇ, ਆਪਣੀ ਮਨਮਾਨੀ ਕਰਦੇ ਨੇ, ਉਹਨਾਂ ਦੇ ਲਈ ਅਸੀਂ ਪੌਲੁਸ ਰਸੂਲ ਦੀ ਖਾਸ ਹਦਾਇਤ ਪਾਉਂਦੇ ਹਾਂ। ਫਿਰ ਆਖਰ ਵਿੱਚ ਇਖਤਤਾਮੀ ਪੌਲੁਸ ਰਸੂਲ ਦੇ ਅਲਫਾਜ਼ ਪਾਉਂਦੇ ਹਾਂ। ਸਾਥੀਓ, ਪੌਲੁਸ ਰਸੂਲ ਨੇ ਬੜੇ ਵਾਜ਼ਿਹ ਤੌਰ ਨਾਲ ਥੈਸਲੋਨੀਕੀਆਂ ਦੀ ਕਲੀਸਿਆ ਨੂੰ ਇਹ ਗੱਲ ਕਹੀ ਕਿ ਉਹ ਮਜ਼ਬੂਤ ਹੋਣ ਅਤੇ ਆਪਣੇ ਆਪ ਨੂੰ ਉਹ ਖੁਦਾ ਦੇ ਕਲਾਮ ਦੇ ਮੁਤਾਬਿਕ ਰੱਖਣ, ਹਰ ਤਰ੍ਹਾਂ ਦੀ ਬੁਰਾਈ ਤੋਂ ਦੂਰ ਰਹਿਣ। ਸੋ ਪੌਲੁਸ ਰਸੂਲ ਨੇ ਥੈਸਲੋਨੀਕੀਆਂ ਦੀ ਕਲੀਸਿਆ ਨੂੰ ਚਾਲ ਚਲਨ ਦੇ ਹਵਾਲੇ ਨਾਲ, ਕਰਦਾਰ ਦੇ ਹਵਾਲੇ ਨਾਲ ਲਲਕਾਰ ਪੇਸ਼ ਕੀਤੀ, ਚੈਲੰਜ ਪੇਸ਼ ਕੀਤਾ ਕਿ ਉਹ ਇਮਾਨ ਵਿੱਚ ਮਜ਼ਬੂਤ ਹੋਣ। ਸਾਥੀਓ, ਇਸ ਖੱਤ ਦਾ ਜਿਹੜਾ ਮਰਕਜ਼ੀ ਖਿਆਲ ਹੈ, ਜਿਹੜਾ ਮਰਕਜ਼ੀ ਪੈਗਾਮ ਹੈ, ਉਹ ਇਹ ਹੈ ਕਿ ਮੁਸੀਬਤ ਅਤੇ ਪਰੇਸ਼ਾਨੀ ਦੇ ਵੇਲੇ ਮਸੀਹ ਯਿਸੂ ਵਿੱਚ ਮਜ਼ਬੂਤ ਹੋਣਾ, ਮਸੀਹ ਯਿਸੂ ਤੇ ਇਮਾਨ ਰੱਖਣਾ, ਔਰ ਫਿਰ ਆਪਣੇ ਆਪ ਨੂੰ ਮਸੀਹ ਦੀ ਆਮਦ ਦੇ ਲਈ ਤਿਆਰ ਕਰਨਾ। ਸਾਥੀ, ਜਦੋਂ ਪੌਲੁਸ ਰਸੂਲ ਨੇ ਇਹ ਖੱਤ ਲਿਖਿਆ ਸੀ, ਉਸ ਵੇਲੇ ਪੌਲੁਸ ਰਸੂਲ ਸਲਾਸ ਤੇ ਤਿਮੋਥੇਸ ਦੇ ਨਾਲ ਮਿਲ ਕੇ ਕਰੰਥਸ ਵਿੱਚ ਕੰਮ ਕਰਨ ਦਿਆ ਸੀ, ਤੇ ਜਦੋਂ ਪੌਲੁਸ ਰਸੂਲ ਨੂੰ ਥੈਸਲੋਨੀਕੀਆਂ ਦੀ ਕਲੀਸਿਆ ਦੇ ਬਾਰੇ ਖਬਰ ਮਿਲੀ ਕਿ ਉਹ ਮਸੀਹ ਯਿਸੂ ਦੀ ਆਮਦ ਦੇ ਮੁਤਾਲਿਕ ਫਿਕਰਮੰਦ ਨੇ, ਅਸੀਂ ਵੇਖਿਆ ਕਿ ਉਹਨੇ ਰੂਹੁਲ ਕੁਦਸ ਦੀ ਰਹਿਨਮਾਈ ਦੇ ਨਾਲ ਇਹ ਖੱਤ ਉਹਨਾਂ ਨੂੰ ਲਿਖਿਆ ਤੇ ਹਦਾਇਤ ਕੀਤੀ, ਉਹਨਾਂ ਨੂੰ ਤਸੱਲੀ ਦਿੱਤੀ, ਉਹਨਾਂ ਨੂੰ ਇਮਾਨ ਵਿੱਚ ਮਜ਼ਬੂਤ ਕੀਤਾ ਕਿ ਉਹ ਬੇਦਿਲ ਨਾ ਹੋਣ, ਪਰੇਸ਼ਾਨ ਨਾ ਹੋਣ, ਬਲਕਿ ਆਪਣੇ ਆਪ ਨੂੰ ਉਹ ਯਿਸੂ ਮਸੀਹ ਦੀ ਦੂਜੀ ਆਮਦ ਲਈ ਤਿਆਰ ਕਰਨ। ਸਾਥੀਓ, ਇਸ ਖੱਤ ਦਾ ਤਾਲੁਕ ਹਕੀਕਤ ਵਿੱਚ ਮੁਸਤਕਬਿਲ ਦੇ ਨਾਲ ਜੁੜਿਆ ਹੋਇਆ ਹੈ। ਆਉਣ ਵਾਲੀ ਗੱਲਾਂ ਦੇ ਬਾਰੇ ਅਸੀਂ ਵੇਖਦੇ ਕਿ ਇਸ ਖੱਤ ਵਿੱਚ ਬਹੁਤ ਸਾਰੀਆਂ ਗੱਲਾਂ ਬਿਆਨ ਕੀਤੀਆਂ ਗਈਆਂ ਨੇ, ਤੇ ਪੌਲੁਸ ਰਸੂਲ ਨੇ ਥੈਸਲੋਨੀਕੀਆਂ ਦੀ ਕਲੀਸਿਆ ਨੂੰ ਇਸ ਗੱਲ ਦੀ ਹਦਾਇਤ ਕੀਤੀ ਕਿ ਉਹ ਇਮਾਨ ਵਿੱਚ ਕਮਜ਼ੋਰ ਨਾ ਪੈਣ ਤੇ ਗੁੰਮਰਾਹੀ ਦਾ ਸ਼ਿਕਾਰ ਨਾ ਹੋਣ, ਬਲਕਿ ਆਪਣੇ ਆਪ ਨੂੰ ਉਹ ਮਸੀਹ ਵਿੱਚ ਹੀ ਕਾਇਮ ਰੱਖਣ। ਸਾਥੀਓ, ਜਦੋਂ ਅਸੀਂ ਵੀ ਆਪਣੇ ਇਰਦ ਗਿਰਦ ਬੁਰੇ ਹਾਲਾਤ ਪਾਉਂਦੇ ਹਾਂ, ਜਦੋਂ ਅਸੀਂ ਵਿਖਨੇ ਕਿ ਦੁਨੀਆ ਦਿਨ ਬ ਦਿਨ ਬਰਬਾਦੀ ਵੱਲ ਜਾਂਦੀ ਏ, ਦਿਨ ਬ ਦਿਨ ਦੁਨੀਆ ਵਿੱਚ ਹਾਲਾਤ ਖਰਾਬ ਹੁੰਦੇ ਨੇ, ਔਰ ਫਿਰ ਜਦੋਂ ਅਸੀਂ ਮੁਸਤਕਬਿਲ ਵੱਲ ਵੇਖਦੇ ਹਾਂ, ਮੁਸੀਬਤਾਂ ਨੂੰ, ਵੱਡੀ ਵੱਡੀ ਆਜ਼ਮਾਇਸ਼ਾਂ ਨੂੰ ਵੇਖਦੇ ਹਾਂ, ਉਸ ਵੇਲੇ ਸਾਥੀਓ ਅਸੀਂ ਪਰੇਸ਼ਾਨ ਨਾ ਹੋਈਏ, ਬਲਕਿ ਅਸੀਂ ਇਸ ਗੱਲ ਨੂੰ ਜਾਣੀਏ ਕਿ ਇਹ ਸਾਰੀਆਂ ਗੱਲਾਂ ਯਿਸੂ ਮਸੀਹ ਦੀ ਦੂਜੀ ਆਮਦ ਦੇ ਮੁਤਲਕ ਇਸ਼ਾਰਾ ਕਰਦੀਆਂ ਨੇ ਕਿ ਯਿਸੂ ਮਸੀਹ ਜ਼ਰੂਰ ਇਸ ਦੁਨੀਆਂ ਵਿੱਚ ਆਏਗਾ। ਯਿਸੂ ਮਸੀਹ ਨੇ ਤਾਂ ਖੁਦ ਆਪਣੀ ਜ਼ੁਬਾਨ ਮੁਬਾਰਕ ਤੋਂ ਆਪਣੇ ਸ਼ਾਗਿਰਦਾਂ ਨੂੰ ਪਹਿਲੋਂ ਹੀ ਇਹ ਗੱਲ ਦੱਸ ਦਿੱਤੀ ਸੀ ਕਿ ਮੇਰੇ ਆਉਣ ਤੋਂ ਪਹਿਲੋਂ ਦੁਨੀਆਂ ਦੇ ਹਾਲਾਤ ਕਿਵੇਂ ਦੇ ਹੋਣਗੇ। ਸੋ ਇਸ ਲਈ ਪਾਲੂਸ ਰਸੂਲ ਨੇ ਵੀ ਰੂਹੁਲ ਕੁਦਸ ਦੀ ਹਦਾਇਤ ਤੇ ਰਹਿਨਮਾਈ ਦੇ ਨਾਲ ਥਸਲੀਕਿਓ ਦੀ ਕਲੀਸਿਆ ਨੂੰ ਇਹ ਗੱਲ ਦੱਸੀ ਕਿ ਯਿਸੂ ਮਸੀਹ ਦੀ ਦੂਜੀ ਆਮਦ ਤੋਂ ਪਹਿਲੋਂ ਦੁਨੀਆਂ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਹੋਣਗੇ, ਦੁਨੀਆਂ ਵਿੱਚ ਕੀ ਕੁਝ ਹੋਏਗਾ। ਸੋ ਸਾਥੀਓ, ਜਦੋਂ ਅਸੀਂ ਪਾਲੂਸ ਰਸੂਲ ਦਾ ਦੂਜਾ ਖਤ ਥਸਲੀਕਿਓ ਦੇ ਨਾਮ ਪੜ੍ਹਨੇ ਆ, ਉਸ ਵੇਲੇ ਅਸੀਂ ਇਸ ਗੱਲ ਨੂੰ ਜਾਣੀਏ ਕਿ ਮੁਸੀਬਤਾਂ, ਪਰੇਸ਼ਾਨੀਆਂ, ਅਜੀਬੋ ਗਰੀਬ ਨਿਸ਼ਾਨਾਤ ਇਸ ਲਈ ਦੁਨੀਆਂ ਵਿੱਚ ਰੁਨਮਾ ਹੋਣਗੇ ਤਾਂ ਕਿ ਅਸੀਂ ਜਾਣੀਏ ਕਿ ਯਿਸੂ ਮਸੀਹ ਦੀ ਆਮਦ ਬੜੀ ਕਰੀਬ ਹੈ। ਸਾਥੀਓ, ਪਾਲੂਸ ਰਸੂਲ ਦੇ ਇਸ ਖਤ ਵਿੱਚ ਅਸੀਂ ਮਸੀਹ ਯਿਸੂ ਦੀ ਆਮਦ ਸਾਨੀ ਤੇ ਅਦਾਲਤ ਦਾ ਜ਼ਿਕਰ ਪਾਉਂਦੇ ਹਾਂ, ਯਾਨੀ ਕਿ ਖੁਦਾਵੰਦ ਯਿਸੂ ਮਸੀਹ ਰਾਸਤਬਾਜ਼ਾਂ ਨੂੰ ਉਹਨਾਂ ਦੇ ਕੰਮਾਂ ਦਾ ਬਦਲਾ ਦੇਗਾ ਤੇ ਜਿਹੜੇ ਖੁਸ਼ਖਬਰੀ ਤੇ ਇਮਾਨ ਨਹੀਂ ਲਿਆਉਂਦੇ, ਜਿਹੜੇ ਸੱਚਾਈ ਦੇ ਰਾਹ ਨੂੰ ਠੁਕਰਾਉਂਦੇ ਨੇ, ਉਹਨਾਂ ਦੀ ਸਜ਼ਾ ਦਾ ਜ਼ਿਕਰ ਪਾਉਂਦੇ ਹਾਂ। ਫਿਰ ਇਸ ਖਤ ਵਿੱਚ ਗੁਨਾਹ ਦੇ ਸ਼ਖਸ ਦੇ ਬਾਰੇ ਅਸੀਂ ਪੜ੍ਹਨੇ ਹਾਂ। ਫਿਰ ਮੁਖਾਲਫ ਮਸੀਹ ਦਾ ਜ਼ਿਕਰ ਕੀਤਾ ਗਿਆ ਹੈ ਜਿਹੜਾ ਕਿ ਖੁਦਾ ਦੇ ਕਲਾਮ ਨੂੰ ਬਦਲਣ ਦੀ ਕੋਸ਼ਿਸ਼ ਕਰੇਗਾ, ਝੂਠੀ ਤਾਲੀਮ ਦੇਗਾ, ਲੋਕਾਂ ਨੂੰ ਸੱਚਾਈ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰੇਗਾ। ਔਰ ਫਿਰ ਸਾਥੀਓ, ਅਸੀਂ ਇਸ ਖਤ ਵਿੱਚ ਇਸ ਗੱਲ ਨੂੰ ਵੀ ਪੜ੍ਹਦੇ ਹਾਂ ਕਿ ਜਿਹੜੇ ਖੁਦਾ ਦੇ ਲੋਕ ਨੇ, ਜਿਹੜੇ ਜ਼ਿੰਦਾ ਖੁਦਾ ਦੀ ਇਬਾਦਤ ਕਰਦੇ ਨੇ, ਜਿਹੜੇ ਇਸ ਦੁਨੀਆਂ ਵਿੱਚ ਇਮਾਨਦਾਰੀ ਦੀ ਜ਼ਿੰਦਗੀ ਗੁਜ਼ਾਰਦੇ ਨੇ, ਜਿਹੜੇ ਲੋਕ ਇਸ ਦੁਨੀਆਂ ਵਿੱਚ ਖੁਦਾ ਦੇ ਨਾਲ ਵਫ਼ਾਦਾਰ ਨੇ, ਉਹ ਹਕੀਕਤ ਵਿੱਚ ਨਿਜਾਤ ਦੇ ਵਾਸਤੇ ਚੁਣੇ ਗਏ ਨੇ। ਉਹ ਇਸ ਦੁਨੀਆਂ ਵਿੱਚ ਰਾਸਤਾਬਾਜ਼ੀ ਦੀ ਜ਼ਿੰਦਗੀ ਗੁਜ਼ਾਰਦੇ ਹੋਏ ਆ, ਖੁਦਾ ਦੀ ਬਾਦਸ਼ਾਹੀ ਵਿੱਚ ਜ਼ਰੂਰ ਜਾਣਗੇ। ਫਿਰ ਸਾਥੀਓ, ਅਸੀਂ ਇਸ ਖਤ ਵਿੱਚ ਪਲੂਸ ਰਸੂਲ ਦੀ ਇਸ ਅਪੀਲ ਨੂੰ ਪਾਉਂਦੇ ਹਾਂ। ਉਹ ਇਹ ਗੱਲ ਕਹਿੰਦਾ ਕਿ ਸਾਡੇ ਲਈ ਦੁਆ ਕਰੋ ਕਿ ਖੁਦਾਵੰਦ ਦਾ ਕਲਾਮ ਜਲਦੀ ਫੈਲੇ ਤੇ ਜਲਾਲ ਪਾਏ। ਸਾਥੀਓ, ਬੇਸ਼ੱਕ ਅੱਜ ਸਾਨੂੰ ਵੀ ਇਹ ਦੁਆ ਕਰਨੀ ਚਾਹੀਦੀ ਏ ਕਿ ਜਿਹੜਾ ਖੁਦਾ ਦਾ ਕਲਾਮ ਏ ਉਹ ਛੇਤੀ ਨਾਲ ਪੂਰੀ ਦੁਨੀਆਂ ਵਿੱਚ ਫੈਲ ਜਾਏ, ਦੁਨੀਆਂ ਦੇ ਕੋਨੇ ਕੋਨੇ ਤੱਕ ਨਿਜਾਤ ਦਾ ਪੈਗਾਮ ਪਹੁੰਚੇ, ਤਾਂ ਕਿ ਰੂਹ ਜ਼ਮੀਨ ਤੇ ਖੁਦਾ ਦਾ ਜਲਾਲ ਜ਼ਾਹਿਰ ਹੋਏ, ਖੁਦਾਵੰਦ ਯਿਸੂ ਮਸੀਹ ਦੀ ਦੂਜੀ ਆਮਦ ਛੇਤੀ ਹੋਏ। ਯਿਸੂ ਮਸੀਹ ਨੇ ਖੁਦ ਆਪਣੀ ਜ਼ੁਬਾਨ ਮੁਬਾਰਕ ਤੋਂ ਇਹ ਫਰਮਾਇਆ ਸੀ ਆਪਣੀ ਜ਼ਮੀਨੀ ਖਿਦਮਤ ਦੇ ਦੌਰਾਨ। ਯਿਸੂ ਮਸੀਹ ਨੇ ਫਰਮਾਇਆ ਮਤੀ ਦੀ ਅੰਜੀਲ ਦੇ 24ਵੇਂ ਬਾਬ ਦੀ 14ਵੀਂ ਆਇਤ ਵਿੱਚ ਕਿ ਬਾਦਸ਼ਾਹੀ ਦੀ ਇਸ ਖੁਸ਼ਖਬਰੀ ਦੀ ਮੁਨਾਦੀ ਸਾਰੀ ਦੁਨੀਆਂ ਵਿੱਚ ਹੋਏਗੀ ਤਾਂ ਕਿ ਸਾਰੀ ਕੌਮਾਂ ਦੇ ਲਈ ਗਵਾਹੀ ਹੋਏ, ਫਿਰ ਖਾਤਮਾ ਹੋਏਗਾ। ਸੋ ਪਾਲੂਸ ਰਸੂਲ ਨੇ ਯਿਸੂ ਮਸੀਹ ਦੇ ਕਲਾਮ ਦੇ ਮੁਤਾਬਿਕ, ਉਹਦੇ ਵਾਅਦੇ ਦੇ ਮੁਤਾਬਿਕ ਇਹ ਗੱਲ ਥਸਲੀਕਿਓ ਦੀ ਕਲੀਸਿਆ ਨੂੰ ਕਹੀ ਕਿ ਤੁਸੀਂ ਸਾਡੇ ਲਈ ਦੁਆ ਕਰੋ ਤਾਂ ਕਿ ਅਸੀਂ ਖੁਦਾ ਦਾ ਕਲਾਮ ਦੂਜੇ ਲੋਕਾਂ ਤੱਕ ਲੈ ਕੇ ਜਾਈਏ, ਖੁਦਾ ਦਾ ਕਲਾਮ ਫੈਲ ਜਾਏ ਤੇ ਖੁਦਾਵੰਦ ਦੇ ਜਲਾਲ ਪਾਏ। ਸਾਥੀਓ, ਸਾਵੀ ਇੱਕ ਦੂਜੇ ਦੇ ਲਈ ਦੁਆ ਕਰਨੀ ਹੈ, ਇਸ ਗੱਲ ਦੇ ਲਈ ਦੁਆ ਕਰਨੀ ਹੈ ਕਿ ਖੁਦਾ ਦਾ ਕਲਾਮ ਦੁਨੀਆਂ ਦੇ ਕੋਨੇ ਕੋਨੇ ਤੱਕ ਜਾ ਪਹੁੰਚੇ। ਸਾਥੀਓ, ਖੁਦਾ ਨੇ ਮੈਨੂੰ ਤੇ ਤੁਹਾਨੂੰ ਚੁਣਿਆ ਹੈ ਤਾਂ ਕਿ ਅਸੀਂ ਉਹਦੇ ਕਲਾਮ ਨੂੰ ਦੂਜਿਆਂ ਤੱਕ ਪਹੁੰਚਾਈਏ। ਸੋ ਅਸੀਂ ਖੁਦਾ ਦੇ ਲਈ ਉੱਠ ਖੜੇ ਹੋਈਏ, ਖੁਦਾ ਦੇ ਕਲਾਮ ਨੂੰ ਲੈ ਕੇ ਕੌਮਾਂ ਤੱਕ ਜਾਈਏ, ਦੂਜੇ ਲੋਕਾਂ ਕੋਲ ਜਾਈਏ, ਦੁਨੀਆਂ ਵਿੱਚ ਇਸ ਖੁਸ਼ਖਬਰੀ ਦੀ ਮੁਨਾਦੀ ਕਰੀਏ ਤਾਂ ਕਿ ਯਿਸੂ ਮਸੀਹ ਦੀ ਦੂਜੀ ਆਮਦ ਛੇਤੀ ਹੋਏ, ਉਹ ਜਲਦੀ ਇਸ ਦੁਨੀਆਂ ਵਿੱਚ ਆਏ ਤੇ ਸਾਨੂੰ ਆਪਣੇ ਕਲਾਮ ਦੇ ਮੁਤਾਬਿਕ, ਆਪਣੇ ਵਾਅਦੇ ਦੇ ਮੁਤਾਬਿਕ ਆਸਮਾਨ ਤੇ ਲੈ ਜਾਏ। ਸਾਥੀਓ, ਖੁਦਾਵੰਦ ਬੰਦਾ ਪਾਲੂਸ ਰਸੂਲ ਇਸ ਖਤ ਵਿੱਚ ਉਹਨਾਂ ਲੋਕਾਂ ਨੂੰ ਝਿੜਕਦਾ ਹੈ ਜਿਹੜੇ ਕਿ ਸੁਸਤੀ ਨਾਲ ਖੁਦਾ ਦੀ ਖਿਦਮਤ ਕਰਦੇ ਨੇ, ਜਿਹੜੇ ਆਪਣੀ ਮਨਮਾਨੀ, ਆਪਣੀ ਮਨਮਰਜ਼ੀ ਕਰਦੇ ਨੇ ਕਲੀਸਿਆ ਵਿੱਚ, ਜਿਹਦੀ ਵਜ੍ਹਾ ਤੋਂ ਦੂਜੇ ਲੋਕ ਠੁਕਰ ਖਾਂਦੇ ਨੇ। ਸਾਥੀਓ, ਖੁਦਾ ਦਾ ਬੰਦਾ ਪਾਲੂਸ ਰਸੂਲ ਇਸ ਖਤ ਵਿੱਚ ਇਹ ਵੀ ਗੱਲ ਕਹਿੰਦਾ ਹੈ ਥਸਲੋਨੀਕੀਆਂ ਦੀ ਕਲੀਸਿਆ ਨੂੰ ਕਿ ਤੁਸੀਂ ਨੇਕ ਕੰਮ ਕਰਨ ਵਿੱਚ ਹਿੰਮਤ ਨਾ ਹਾਰੋ। ਸੋ ਸਾਥੀਓ, ਇਹ ਕਲਾਮ ਨਾ ਸਿਰਫ ਥਸਲੀਕਿਓ ਦੀ ਕਲੀਸਿਆ ਦੇ ਲਈ ਸੀ ਬਲਕਿ ਅੱਜ ਸਾਡੇ ਲਈ ਵੀ ਇਹ ਕਲਾਮ ਹੈ। ਸੋ ਥਸਲੀਕਿਓ ਦੇ ਨਾਮ ਇਹ ਖਤ ਪਾਲੂਸ ਰਸੂਲ ਦਾ ਨਾ ਸਿਰਫ ਉਹਨਾਂ ਦੇ ਲਈ ਈਮਾਨ ਦੀ ਮਜ਼ਬੂਤੀ ਦਾ ਬਾਇਸ ਬਣਿਆ ਬਲਕਿ ਸਾਥੀਓ, ਅੱਜ ਇਹ ਖਤ ਸਾਡੇ ਲਈ ਵੀ ਈਮਾਨ ਦੀ ਮਜ਼ਬੂਤੀ ਦਾ ਬਾਇਸ ਹੈ। ਸੋ ਅਸੀਂ ਇਸ ਹਦਾਇਤ ਨੂੰ ਅਪਣਾਈਏ, ਇਸ ਕਲਾਮ ਨੂੰ ਨਾ ਠੁਕਰਾਈਏ ਬਲਕਿ ਅਸੀਂ ਈਮਾਨ ਵਿੱਚ ਮਜ਼ਬੂਤ ਹੋਈਏ ਤੇ ਨੇਕ ਕੰਮ ਕਰਨ ਵਿੱਚ ਹਿੰਮਤ ਨਾ ਹਾਰੀਏ। ਸਾਥੀਓ, ਭਾਵੇਂ ਲੋਕ ਸਾਡੇ ਨਾਲ ਕਿੰਨੀ ਹੀ ਬੁਰਾਈ ਕਿਉਂ ਨਾ ਕਰਨ, ਪਰ ਅਸਾਂ ਬੁਰਾਈ ਦੇ ਬਦਲੇ ਨੇਕੀ ਕਰਨੀ ਹੈ, ਨਫ਼ਰਤ ਦੇ ਬਦਲੇ ਮੁਹੱਬਤ ਕਰਨੀ ਹੈ, ਦੁਸ਼ਮਣੀ ਦੇ ਬਦਲੇ ਪਿਆਰ ਕਰਨਾ ਹੈ। ਸੋ ਖੁਦਾ ਸੱਚਾ ਹੈ, ਉਹ ਸਾਨੂੰ ਮਜ਼ਬੂਤ ਕਰੇਗਾ ਤੇ ਸਾਨੂੰ ਸਰੀਰ ਤੋਂ ਮਹਿਫੂਜ਼ ਰੱਖੇਗਾ। ਸੋ ਸਾਥੀਓ, ਅਸਾਂ ਖੁਦਾ ਤੇ ਭਰੋਸਾ ਰੱਖਣਾ ਹੈ, ਖੁਦਾ ਦੇ ਹਰ ਹੁਕਮ ਨੂੰ ਮੰਨਣਾ ਹੈ, ਉਹਦੇ ਕਲਾਮ ਦੇ ਮੁਤਾਬਿਕ ਅਸਾਂ ਆਪਣੀ ਜ਼ਿੰਦਗੀ ਨੂੰ ਗੁਜ਼ਾਰਨਾ ਹੈ। ਸੋ ਖੁਦਾ ਦੀ ਮੁਹੱਬਤ, ਉਹਦਾ ਜਲਾਲ ਸਾਡੀਆਂ ਜ਼ਿੰਦਗੀਆਂ ਵਿੱਚ ਪਾਇਆ ਜਾਣਾ ਚਾਹੀਦਾ ਹੈ ਤੇ ਉਸ ਵੇਲੇ ਹੀ ਹੋਏਗਾ ਜਦੋਂ ਅਸੀਂ ਆਪਣੇ ਆਪ ਨੂੰ ਖੁਦਾ ਦੇ ਹੱਥਾਂ ਵਿੱਚ ਦੇ ਦੇਵਾਂਗੇ, ਜਦੋਂ ਅਸੀਂ ਆਪਣਾ ਆਪ ਖੁਦਾ ਨੂੰ ਦੇਵਾਂਗੇ। ਸੋ ਸਾਥੀਓ, ਆਓ ਅਸੀਂ ਆਪਣੇ ਆਪ ਨੂੰ ਹਰ ਤਰ੍ਹਾਂ ਦੇ ਹਾਲਾਤ ਦੇ ਲਈ ਤਿਆਰ ਕਰੀਏ। ਅਸੀਂ ਆਪਣੇ ਆਪ ਨੂੰ ਯਿਸੂ ਮਸੀਹ ਦੀ ਦੂਜੀ ਆਮਦ ਦੇ ਲਈ ਤਿਆਰ ਕਰੀਏ। ਅਸੀਂ ਨੇਕੀ ਕਰਨਾ ਪਸੰਦ ਕਰੀਏ, ਨਾਰਾਜ਼ਗੀ ਤੋਂ, ਗੁਨਾਹ ਤੋਂ, ਨਪਾਕੀ ਤੋਂ ਦੂਰ ਰਹੀਏ। ਖੁਦਾਵੰਦ ਸਾਡਾ ਖੁਦਾ ਸਾਡੀ ਆਪ ਹਿਫਾਜ਼ਤ ਕਰੇਗਾ, ਉਹ ਸਾਡੇ ਨਾਲ ਹੋਏਗਾ, ਸਾਨੂੰ ਬਰਕਤ ਦੇਗਾ ਆਪਣੇ ਕੰਮ ਵਿੱਚ, ਆਪਣੇ ਕਲਾਮ ਵਿੱਚ ਉਹ ਸਾਨੂੰ ਮਜ਼ਬੂਤ ਕਰੇਗਾ ਤਾਂ ਕਿ ਅਸੀਂ ਉਹਦੇ ਕਲਾਮ ਨੂੰ ਪੂਰੀ ਦੁਨੀਆ ਦੇ ਸਾਹਮਣੇ ਪੇਸ਼ ਕਰ ਸਕੀਏ ਤੇ ਖੁਦਾ ਦੇ ਜਲਾਲ ਸਾਡੀਆਂ ਜ਼ਿੰਦਗੀਆਂ ਵਿੱਚ ਇਸ ਰੂਹ ਜ਼ਮੀਨ ਤੇ ਜ਼ਾਹਿਰ ਹੋਏ। ਸੋ ਸਾਥੀਓ, ਆਓ ਅਸੀਂ ਅੱਜ ਪਲੂਸ ਰਸੂਲ ਦਾ ਦੂਜਾ ਖਤ ਤਸਲੀਕੂ ਦਾ ਨਾਮ ਜਿਹੜਾ ਪਲੂਸ ਰਸੂਲ ਨੇ ਲਿਖਿਆ ਉਹਦੇ ਲਈ ਖੁਦਾ ਦਾ ਸ਼ੁਕਰ ਅਦਾ ਕਰੀਏ। ਇਸ ਖਤ ਨੂੰ ਜ਼ਰੂਰ ਪੜ੍ਹੀਏ, ਇਹਦਾ ਮੁਤਾਲਾ ਕਰੀਏ, ਇਸ ਕਲਾਮ ਨੂੰ ਅਸੀਂ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ, ਦੂਜਿਆਂ ਦੇ ਸਾਹਮਣੇ ਪੇਸ਼ ਕਰੀਏ ਤਾਂ ਕਿ ਅਸੀਂ ਆਉਣ ਵਾਲੇ ਹਾਲਾਤ ਦੇ ਲਈ ਤਿਆਰ ਹੋ ਸਕੀਏ ਤੇ ਸਭ ਤੋਂ ਵੱਧ ਕੇ ਇਹ ਕਿ ਅਸੀਂ ਆਪਣੇ ਆਪ ਨੂੰ ਯਿਸੂ ਮਸੀਹ ਦੀ ਦੂਜੀ ਆਮਦ ਲਈ ਤਿਆਰ ਕਰ ਸਕੀਏ, ਤਾਂ ਕਿ ਜਦੋਂ ਯਿਸੂ ਮਸੀਹ ਆਏ ਅਸੀਂ ਉਹਦੇ ਹਜ਼ੂਰ ਪਸੰਦੀਦਾ ਠਹਿਰੀਏ ਤੇ ਉਸ ਬਾਦਸ਼ਾਹੀ ਵਿੱਚ ਜਾਈਏ ਜਿਹੜੀ ਕਿ ਖੁਦਾਵੰਦ ਨੇ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਸੋ ਖੁਦਾਵੰਦ ਸਾਨੂੰ ਇਸ ਕਲਾਮ ਦੇ ਵਸੀਲੇ ਨਾਲ ਬੜੀ ਬਰਕਤ ਦੇਵੇ, ਆਮੀਨ। ਆਓ ਸਾਥੀਓ ਅਸੀਂ ਦੁਆ ਕਰੀਏ। ਐ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ, ਤੇਰੀ ਤਾਰੀਫ ਕਰਨੇ ਆ। ਤੂੰ ਜਿਹੜਾ ਕਿ ਭਲਾ ਖੁਦਾ ਏ, ਤੇਰੀ ਸ਼ਫਕਤ ਅਬਦੀ ਏ, ਤੇਰਾ ਪਿਆਰ ਨਿਰਾਲਾ ਹੈ। ਐ ਖੁਦਾਵੰਦ, ਜੈਸਾ ਤੇਰੇ ਕਲਾਮ ਚੋਂ ਇਸ ਗੱਲ ਨੂੰ ਜਾਣੀਆ ਹੈ ਕਿ ਤੇਰੀ ਆਮਦ ਬੜੀ ਕਰੀਬ ਏ, ਤੂੰ ਛੇਤੀ ਨਾਲ ਇਸ ਦੁਨੀਆਂ ਵਿੱਚ ਆਉਣ ਵਾਲਾ ਹੈ। ਫਜ਼ਲ ਦੇ ਕੇ ਅਸੀਂ ਆਪਣੇ ਆਪ ਨੂੰ ਤੇਰੀ ਆਮਦ ਲਈ ਤਿਆਰ ਕਰੀਏ, ਰਾਸਤਾਬਾਜ਼ੀ ਦੀ ਜ਼ਿੰਦਗੀ ਗੁਜ਼ਾਰੀਏ ਤਾਂ ਕਿ ਤੇਰੇ ਹਜ਼ੂਰ ਪਸੰਦੀਦਾ ਠਹਿਰੀਏ। ਐ ਖੁਦਾਵੰਦ, ਇਹ ਕਲਾਮ ਸਾਡੇ ਜ਼ਿੰਦਗੀਆਂ ਵਿੱਚ ਫਲਦਾਰ ਸਾਬਿਤ ਹੋਏ। ਸਾਨੂੰ ਆਪਣੇ ਨਾਲ ਹਮੇਸ਼ਾ ਵਫ਼ਾਦਾਰ ਰੱਖ, ਇਸ ਦੁਨੀਆਂ ਵਿੱਚ ਰਾਸਤਾਬਾਜ਼ੀ ਦੀ ਜ਼ਿੰਦਗੀ ਗੁਜ਼ਾਰਨ ਦੀ ਤੌਫੀਕ ਤਾਂ ਫਰਮਾ, ਤਾਂ ਕਿ ਸਾਡੇ ਕਰਦਾਰ ਤੋਂ, ਸਾਡੇ ਚਾਲ ਚੱਲਣ ਤੋਂ ਤੇਰਾ ਹੀ ਜਲਾਲ ਜ਼ਾਹਿਰ ਹੋਏ। ਸਾਨੂੰ ਸਾਰਿਆਂ ਨੂੰ ਤੂੰ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਤਾਂ ਫਰਮਾ, ਇਸ ਕਲਾਮ ਦੇ ਵਸੀਲੇ ਨਾਲ ਸਾਨੂੰ ਸਾਰਿਆਂ ਨੂੰ ਬੜੀ ਬਰਕਤ ਦੇ, ਕਿਉਂਕਿ ਇਹ ਦੁਆ ਮੰਗ ਲੈਂਦੇ ਹਾਂ ਆਪਣੇ ਖੁਦਾਮ ਦੀ ਇਸ ਮੁਸੀਦ ਨਾਲ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092317176792। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092317176792। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।